Abi. मैं बड़ा खुश हैं इत्थे आके। बड़ी अच्छी जगह है, एकांत है। प्रेमिया ने पूरा फायदा उठाना है क्योंकि इत्थे कोई शहर का शोरगुल नहीं गा। ज़्यादा से ज़्यादा सिमरन अभ्यास दे विच वक्त लाना है।
I am very pleased to come here because it is a very quiet place, it's a secluded place, and it's a very beautiful place. And I hope that all the dear ones, those who are here, will take advantage of being here by doing bhajan and simran and constant simran as much as possible, because at this place there is no disturbance of the city and the other things.
Kyunki assi man de upar kamar kase ਮਨ ਨੂੰ ਵਸ ਕਰਨ ਵਾਸਤੇ ਕਮਰ ਕਸੇ ਕੀਤੇ ਹੈ। ਮਨ ਅੱਗੋਂ ਸਾਰੀ ਦੁਨੀਆ ਦਾ ਹਾਕਮ ਹੈ, ਸਾਰੀ ਦੁਨੀਆ ਦਾ ਇਹ ਸਰਦਾਰ ਹੈ। ਜਿੱਧਰ ਚਾਹਵੇ ਕਿਸੇ ਨੂੰ ਚਲਾਉਂਦਾ ਹੈ। ਔਰ ਤੁਸੀਂ ਕਿਸੇ ਵੀ ਗਿਆਨੀ ਜਾਂ ਤਨਾੜ ਨੂੰ ਜਾਂ ਹੋਰ ਸਿਆਣੇ ਆਦਮੀ ਨੂੰ ਤੁਸੀਂ ਦੇਖ ਲਓ, ਸਭ ਅੰਦਰੋਂ ਬੇਚੈਨ ਹੈ, ਕੋਈ ਸੁਖੀ ਨਹੀਂ ਗਾ।
ਬਿਕੋਜ਼ ਵੀ ਆਲ ਆਰ ਹੀਅਰ ਟਰਾਇੰਗ ਟੂ ਕੰਟਰੋਲ ਅਵਰ ਮਾਈਂਡ mind whom people call or who in reality is the lord of all the creation, and those who have not controlled the mind, whether they are learned scholars or great wealthy people, they have not achieved any peace. The only peace could be achieved only when we bring him under our control.
Man nu vas karan da agar koi sadhan tarika hai, oh shabd naam di kamai hai, baki jitne bhi assi ਹੋਰ ਸਾਧਨ ਕਰਦੇ ਹਾਂ ਉਹਦੇ ਵਿੱਚ ਅਸੀਂ ਮਨ ਨੂੰ ਵਸ ਨਹੀਂ ਕਰ ਸਕਦੇ ਗੇ, ਬਲਕਿ ਮਨ ਦੇ ਅੰਦਰ ਹੰਕਾਰ ਆਉਂਦਾ ਹੈ ਕਿ ਮੈਂ ਇਤਨੇ ਜਪ ਕੀਤੇ, ਮੈਂ ਇਤਨੇ ਤਪ ਕੀਤੇ, ਮੈਂ ਇਤਨੀ ਪੂਜਾ ਪਾਠ ਕੀਤੇ, ਇਤਨੇ ਤੀਰਥ ਕੀਤੇ।
ਇਫ ਦੇਰ ਇਜ਼ ਐਨੀ ਰੀਅਲ ਵੇ ਆਫ ਕੰਟਰੋਲਿੰਗ ਅ ਮਾਇੰਡ, ਦੈਟ ਇਜ਼ ਅ ਮੈਡੀਟੇਸ਼ਨ ਆਫ ਸ਼ਬਦ ਨਾਮ। ਬਾਈ ਡੂਇੰਗ ਅਦਰ ਪ੍ਰੈਕਟਿਸਿਸ ਵੀ ਕੈਨ ਨੈਵਰ ਬ੍ਰਿੰਗ ਅਵਰ ਮਾਇੰਡ ਅੰਡਰ ਅਵਰ ਕੰਟਰੋਲ। ਇਨਸਟੈਡ ਆਫ ਕੰਟਰੋਲਿੰਗ ਅਵਰ ਮਾਇੰਡ, ਵੀ ਕਮ ਅੰਡਰ ਦ ਕੰਟਰੋਲ ਆਫ ਅਵਰ ਮਾਇੰਡ, ਬਿਕੋਜ਼ ਬਾਈ ਡੂਇੰਗ by performing austerities and doing other practices, the ego comes in our mind and we feel proud of all the things which we have done.
Guru da milna, naam da milna, satsang da milna, ya shabd naam di kamai da mauka milna, eh bahut ucche vade bhagan di gal hai.
It is the matter of good fortune, great good fortune, when we become able to meet the master, when we become able to come in the satsang, and we become able to get the initiation, and then after all we become able to meditate on the shabad naam.
Kyunki jab sanu akant di jagah mil jave ta us de vich zarur premi nu fayda uthauna chahida hai. Zyada se zyada simran abhyas de vich waqt launa hai.
So whenever we get such a secluded place, we should take advantage of it and we should take full benefit of it. So all the dear ones should do simran and their meditation as much as possible while they are here.
Assi bade khush hain premi Michael ne badi dooro sade aaram vaste manja lenda, assi is de bade abhari hain.
And I am very happy to be here, and moreover I am very pleased with dear Michael Barrickman who brought the bed for me, and I hope that I'll be very comfortable here.
ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਪੰਨਾ 96। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ।
ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਇਹ ਉਸ ਵਕਤ ਦੀ ਬਾਣੀ ਹੈ ਜਦ ਗੁਰੂ ਰਾਮਦਾਸ ਜੀ ਤਾਂ ਅੰਮ੍ਰਿਤਸਰ ਦੇ ਅੰਦਰ ਸਨ, ਆਪ ਲਾਹੌਰ ਦੇ ਵਿੱਚ ਸਨ। ਇਹਨਾਂ ਦੀ ਬਿਆਦਰੀ ਦੇ ਅੰਦਰ ਕੋਈ ਸ਼ਾਦੀ ਸੀ। ਸ਼ਾਦੀ ਵਾਲਿਆਂ ਨੇ ਸੱਦਾ ਭੇਜਿਆ ਗੁਰੂ ਰਾਮਦਾਸ ਵਾਸਤੇ, ਲੇਕਿਨ ਉਹ ਆਪ ਤਾਂ ਜਾ ਨਾ ਸਕੇ, ਇਹਨਾਂ ਨੂੰ ਭੇਜ ਦਿੱਤਾ। ਨਾਲ ਇਹ ਵੀ ਕਹਿ ਦਿੱਤਾ ਕਿ ਜਦ ਤੱਕ ਅਸੀਂ ਨਾ ਸੱਦੀਏ ਉਨ੍ਹਾਂ ਚਿਕਰ ਤੂੰ ਆਉਣਾ ਨਹੀਂ। ਹੁਣ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਦਾ ਹੁਕਮ ਪਾਲਣਾ ਕਿੱਡਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਤਾਂ ਕਮਾਈ ਵਾਲੇ ਜਾਣਦੇ ਹੁੰਦੇ ਹੈ। ਹਜ਼ੂਰ ਕਹਿੰਦੇ ਹੁੰਦੇ ਸੀਗੇ ਕਿ ਜਿਹਨੇ ਮੇਰੇ ਨਾਲ ਪਿਆਰ ਕਰਨਾ ਹੈ ਸਭ ਤੋਂ ਪਹਿਲਾਂ ਉਹ ਮੇਰੀ ਆਗਿਆ ਦਾ ਪਾਲਣ ਕਰੇ। ਹੁਣ ਉੱਧਰੋਂ ਤਾਂ ਦਿਲ ਦੇ ਅੰਦਰ ਤੜਫ ਹੈ, ਕਿਉਂਕਿ ਰੋਜ਼ ਗੁਰੂ ਦੇ ਦਰਸ਼ਨ ਬਾਹਰੀ ਅਸਥੂਲ ਸਰੀਰ ਦੇ ਕਰਦੇ ਸਨ। ਉੱਧਰੋਂ ਗੁਰੂ ਦਾ ਹੁਕਮ ਹੈ ਕਿ ਜਦ ਤੱਕ ਮੈਂ ਤੈਨੂੰ ਨਾ ਕਹਾਂ ਤੂੰ ਆਈ ਨਾ। ਉਸ ਵਕਤ ਇਹ ਪੱਤਰ ਲਾਹੌਰ ਤੋਂ ਗੁਰੂ ਅਰਜਨ ਦੇਵ ਨੇ ਆਪਣੇ ਸਤਿਗੁਰੂ ਰਾਮਦਾਸ ਨੂੰ ਲਿਖੀ ਸੀ।
ਦਿਸ ਇਜ਼ ਦ ਬਾਣੀ ਆਫ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਦਿਸ ਬਾਣੀ ਵਾਸ ਰਿਟਨ ਵੈਨ ਗੁਰੂ ਰਾਮਦਾਸ ਜੀ ਵਾਸ ਰਿਜ਼ਾਇਰਿੰਗ ਇਨ ਅੰਮ੍ਰਿਤਸਰ ਐਂਡ ਗੁਰੂ ਅਰਜਨ ਵਾਸ ਸੈਂਟ ਟੂ ਲਾਹੌਰ ਬਿਕੋਜ਼ ਇਨ ਹਿਸ ਕਮਿਊਨਿਟੀ ਇਨ ਦ ਕਮਿਊਨਿਟੀ ਆਫ ਗੁਰੂ ਰਾਮਦਾਸ ਦੇਰ ਵਾਸ ਸਮ ਵੈਡਿੰਗ ਐਂਡ ਦੋਜ਼ ਪੀਪਲ ਇਨਵਾਈਟਡ ਗੁਰੂ ਰਾਮਦਾਸ ਟੂ ਅਟੈਂਡ ਇਟ ਬਟ ਬਿਕੋਜ਼ ਆਫ ਸਰਟਨ ਰੀਜ਼ਨਸ ਗੁਰੂ ਰਾਮਦਾਸ ਵਾਸ ਨੋਟ ਏਬਲ ਟੂ ਅਟੈਂਡ ਦੈਟ ਸੋ ਇਨ ਹਿਸ ਪਲੇਸ ਹੀ ਸੈਂਟ ਹਿਸ ਸਨ ਐਂਡ ਹਿਸ ਗੁਰੂਮੁਖ ਡਿਸਾਈਪਲ ਗੁਰੂ ਅਰਜਨ ਦੇਵ ਜੀ ਟੂ ਅਟੈਂਡ ਦੈਟ ਵੈਡਿੰਗ ਐਂਡ ਹੀ ਟੋਲਡ ਹਿਮ ਦੈਟ ਡੋਂਟ ਕਮ ਬੈਕ ਅੰਟਿਲ ਆਈ ਕਾਲ ਫਾਰ ਯੂ ਸੋ ਵੈਨ ਗੁਰੂ ਅਰਜਨ ਦੇਵ ਵਾਸ ਸੈਂਟ ਟੂ ਲਾਹੌਰ ਹੀ couldn't have the physical darshan of the master and because many days had passed even after the wedding was over but he was not called back by Guru Ramdas and that is why he was not having the darshan of his master that is why he wrote this bani or this writings in the form of letter those who have done the meditation or the meditators only know that how much important it is to obey the commandments of the master on one side He was yearning for the darshan of his beloved master, but on the other side, he couldn't go, he couldn't come back to Amritsar because he was obeying the commandments of the master. Only those disciples who love their master can obey his commandments. As Master Kripal used to say that, if you love me, obey my commandments. It is very important for the Guru Mukh's disciple, for the real meditators, to obey the commandments of the master. So here, out of the respect of the commandments of the master guru arjan couldn't come back to amritsar and he was yearning for the darshan of his master that is why he sent this bani in the form of the letter to guru ramdas
is patr de vich aap apne guru nu eh dass dena chahunde hai ke mere dil andar is tarah di tadaf hai ke jis tarah machhi pani to bagair tadafdi hundi hai kyunki oh pani da jeev hai chatrak ਜਿਸ ਤਰ੍ਹਾਂ ਸਵਾਂਤੀ ਬੂੰਦ ਨੂੰ ਤੜਫ ਰਿਹਾ ਹੁੰਦਾ ਹੈ ਕਿਉਂਕਿ ਸਵਾਂਤੀ ਬੂੰਦ ਤੋਂ ਬਗੈਰ ਉਸ ਨੂੰ ਹੋਰ ਦੁਨੀਆ ਦਾ ਪਾਣੀ ਅੱਛਾ ਨਹੀਂ ਲੱਗਦਾ ਨਾ ਉਹ ਪੀਂਦਾ ਹੀ ਹੈ ਇਸੇ ਤਰ੍ਹਾਂ ਦੀ ਮੇਰੇ ਦਿਲ ਦੇ ਅੰਦਰ ਤੜਫ ਹੈ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਦੀ ਤੜਫ ਹੈ ਪਪੀਹੇ ਨੂੰ ਸਵਾਂਤੀ ਬੂੰਦ ਦੀ ਤੜਫ ਹੈ ਇਸੇ ਤਰ੍ਹਾਂ ਮੈਨੂੰ ਤੇਰੇ ਸਤਿਗੁਰਾਂ ਦਰਸ਼ਨਾਂ ਦੀ ਤੜਫ ਹੈ
ਇਨ ਦਿਸ ਲੈਟਰ ਗੁਰੂ ਅਰਜਨ ਦੇਵ ਇਜ਼ ਟਰਾਇੰਗ ਟੂ ਟੈਲ ਹਿਸ ਮਾਸਟਰ ਗੁਰੂ ਰਾਮਦਾਸ ਦੈਟ ਓ ਮਾਈ ਮਾਸਟਰ I am yearning for your darshan as the fish would yearn for the water. You know that as soon as the fish is separated from the water, she dies in the same way. The rain bird always yearns and longs for the raindrop. He doesn't drink any other water. He would prefer to die than to drink the other water than the raindrop. So he says that, Oh my master, I have so much yearning and longing in my heart for your darshan as the rain bird is longing for the raindrop and as the fish would die without the water
Hazrat Bahu kehnda hai eh tan mera chashma hove main murshid dekh na rajja hu loon loon de mud lakh lakh chashma ik khola ik kajja hu itna dithya sabr na aave main hor kite wal bhajja hu murshid da didar bahu mainu lakh karoda hajja hu
regarding the darshan of the master Hazrat Bahu had said that I wish if the every cell of my body would become the eyes so that I may have a lot of darshan of my beloved master. If I may have eyes all over my body, I would close one eye and open another eye and have constant darshan of the master. even after having so much darshan with so many eyes of my bodies, even after having so much darshan with so many eyes of the Master, I would still not be satisfied, and then I would search for any other means of having the darshan of Master, because the darshan of my Master, for me, the darshan of my Master is worth more than millions of pilgrimages to the holy place, Makkah.
ਪਲ ਪਲ ਕਰੀਏ ਯਾਦ ਗੁਰੂ ਨੂੰ ਅੰਦਰ ਚੁੱਪ ਚੁਪਾਤੇ ਇੱਕ ਗੁਰੂ ਬਿਨ ਦੁਨੀਆ ਅੰਦਰ ਝੂਠੇ ਸਾਰੇ ਨਾਤੇ
The dear ones always remember the master in their within keeping quiet outside because they know that except for the relation of the master all of the relations are false
ਕਿਉਂਕਿ ਜਿਤਨੇ ਵੀ ਦੁਨੀਆ ਦੇ ਰਿਸ਼ਤੇ ਨਾਤੇ ਹੈ ਯਾਰ ਦੋਸਤ ਹੈ ਇਹਨਾਂ ਨੇ ਸਾਡਾ ਅੰਤ ਵੇਲੇ ਸਾਥ ਨਹੀਂ ਦੇਣਾ ਇਹ ਸਭ ਗਰਜਾਂ ਦਾ ਪਿਆਰ ਕਰਦੇ ਹੈ ਆਪੋ ਆਪਣੇ ਮਤਬਲ ਦੀ ਖਾਤਰ ਇੱਕ ਦੂਸਰੇ ਨਾਲ ਬੱਝੇ ਹੋਏ ਹੈ ਲੇਕਿਨ ਸਤਿਗੁਰੂ ਜਿਹੜਾ ਹੈ ਇਹ ਸੱਚਾ ਬੇਲੀ ਹੈ ਸੱਚਾ ਸਾਥੀ ਹੈ ਜਿੱਥੇ ਕੋਈ ਵੀ ਸਾਡੀ ਮਦਦ ਨਹੀਂ ਕਰਦਾ ਗਾ ਉਹ ਸਤਿਗੁਰੂ ਸੂਰਮਾ ਉਸ ਵਕਤ ਆ ਕੇ ਮਦਦ ਕਰਦਾ ਹੈ
ਬਿਕੋਜ਼ ਆਲ ਦ ਵਰਲਡਲੀ ਰਿਲੇਟਿਵਸ ਐਂਡ ਫਰੈਂਡਸ ਐਂਡ ਕਿਡਸ ਐਂਡ ਕਿਨ ਦੇ ਆਲ ਆਰ ਲਵਿੰਗ ਅਸ ਦੇ ਆਲ ਆਰ ਰਿਲੇਟਿਡ ਟੂ ਅਸ They all love us and are affectionate of us because of their self-interest. No one from them is going to help us at the time of our death and nobody will come to our rescue when we will leave this world. Only Sadhguru is the real friend. Only he is our real relative who helps us all the times and when we leave this body, then also he comes to our rescue.
Jis tarah da pyar Guru Arjan Dev Ji ਬਿਆਨ ਕਰਦੇ ਹੈ ਕਿ ਮੇਰੇ ਅੰਦਰ ਇਸ ਤਰ੍ਹਾਂ ਦੀ ਤੜਫ ਉੱਠੀ ਹੈ ਅਗਰ ਕਿਸੇ ਸੇਵਕ ਦੇ ਅੰਦਰ ਸਤਿਗੁਰੂ ਦੇ ਲਈ ਇਸ ਤਰ੍ਹਾਂ ਦੀ ਤੜਫ ਉੱਠ ਖੜੇ ਉਸ ਨੂੰ ਕੋਈ ਭਜਨ ਸਿਮਰਨ ਜਾਂ ਰੋਜ਼ ਗੋਡੇ ਅਕੜਾਉਣ ਦੀ ਲੋੜ ਨਹੀਂ ਕਿਉਂਕਿ ਤੜਫ ਹੀ ਜਿਹੜੀ ਹੈ ਉਹੀ ਸਾਡਾ ਪਰਦਾ ਖੋਲ੍ਹਦੀ ਹੈ
ਦ ਯਰਨਿੰਗ ਵਿੱਚ ਗੁਰੂ ਅਰਜਨ ਦੇਵ ਜੀ ਇਜ਼ ਡਿਸਕ੍ਰਾਈਬਿੰਗ ਇਨ ਦਿਸ ਰਾਈਟਿੰਗ ਇਫ ਐਨੀ ਡਿਸਾਈਪਲ ਡਿਵਲਪਸ ਦੈਟ ਟਾਈਪ ਆਫ ਯਰਨਿੰਗ ਐਂਡ ਲੋਂਗਿੰਗ ਫੋਰ ਦ ਮਾਸਟਰ ਦੈਨ ਹੀ ਡਜ਼ਨਟ ਨੀਡ ਟੂ give pain to his body, he doesn't need to do any bhajan and simran because yearning is the only thing which opens our inner eye.
So, Mahatma sanu dasde hai ke jinnan de andar tadaf hundi hai, ohi bhajan karde hai, ohi seva karde hai, ohi apna aap, apne guru de hukum de uton vaar jande hai.
Master say that those who have so much yearning for their master, the disciples, those who have so much yearning for the master, only they can do the meditation, only they can do the seva, and only they can sacrifice their own self for the master
mera man lo chain gur darshan tai bilp kare chatrak ki nyai trikha na utre sant na aave ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀਓ ਕੋਲੇ ਕੁਮਾਏ ਗੁਰ ਦਰਸ਼ਨ ਸੰਤ ਪਿਆਰੇ ਜੀਓ
ਹੁਣ ਕਹਿੰਦਾ ਹੈ ਕਿ ਮੈਂ ਤੇਰੇ ਉੱਤੋਂ ਹੇ ਸਤਿਗੁਰੂ ਸੰਤ ਕੁਰਬਾਨ ਹੈ ਬਲਿਹਾਰ ਜਾਣਾ ਹੈ ਕਿਉਂਕਿ ਤੇਰੇ ਦਰਸ਼ਨਾਂ ਬਗੈਰ ਮੈਨੂੰ ਸ਼ਾਂਤੀ ਨਹੀਂ ਮੈਨੂੰ ਤ੍ਰਿਪਤੀ ਨਹੀਂ ਮੇਰਾ ਜਿਹੜਾ ਸਰੀਰ ਹੈ ਉਹ ਅੱਗ ਦੀ ਤਰ੍ਹਾਂ ਭੜਕ ਰਿਹਾ ਹੈ ਤਪ ਰਿਹਾ ਹੈ ਅਗਰ ਇਸ ਨੂੰ ਕੋਈ ਸ਼ਾਂਤੀ ਹੈ ਤਾਂ ਤੇਰੇ ਦਰਸ਼ਨਾਂ ਦੀ ਸ਼ਾਂਤੀ ਹੈ
ਨਾਓ ਹੀ ਸੇਜ਼ ਦੈਟ ਓ ਮਾਈ ਸਤਿਗੁਰੂ ਓ ਸੇਂਟ ਆਈ ਸੈਕਰੀਫਾਈਸ ਮਾਈਸੈਲਫ ਔਨ ਯੂ ਆਈ ਲੇ ਡਾਊਨ ਐਟ ਯੋਰ ਫੀਟ ਬਿਕੋਜ਼ ਆਈ ਡੋਂਟ ਹੈਵ ਐਨੀ ਪੀਸ ਆਈ ਡੋਂਟ ਹੈਵ ਐਨੀ ਹੈਪੀਨੈਸ ਵਿਦਾਊਟ ਯੋਰ ਦਰਸ਼ਨ My body is heating up like it is put in the fire and I don't have any peace, I don't have any satisfaction because if there is any peace or satisfaction that lies in your darshan, O my master.
Farid sahab kehnde hai, galiyan chikkad dur kar naal pyare nyo, challan ta bheje kambli, rahan ta tutte nyo, bhijo sijo kambli, Allah barsya myo, jaye mila tin sajna, mera tutte nahi nyo.
Farid sahab.
Fareed.
Fareed Sahib says that the path which goes to the home of my beloved is very muddy and it is raining also. And moreover, it is very slippery. And if I go on this path while it is raining and the path is muddy and slippery, I may get all my clothes dirty, and moreover, I may even fall down. If I go to have his darshan, I will have to go through all these things. But if I don't go to have his darshan, it means that I will break my connections with him. Later on, he says that no matter if my clothes get dirty, or no matter if I fall down, but still I will go to the darshan of my master, to the darshan of my beloved, even if God is pouring all the rain which he would pour at other places, at the place through which I have to go to see my master, I will not care for that, and I will go to have the darshan of my master because it is very important for me.
Guru Sahib kehnde hai koi aan malave mera pritam pyara hon tis pae aap bachai. Agar koi mere pyare nu mala deve, main apne aap nu vikan vaste vi tyar hai.
Guru Sahib says that if anyone comes and makes me meet my beloved, I would even sell myself and sacrifice myself on such a one.
ਸੱਪਾਂ ਵਾੜ ਸਮੁੰਦ ਕਰ ਸ਼ੇਰਾਂ ਪਏ ਬਕੁੰਨ ਜੇ ਜਮ ਹੋਵੇ ਪਹਿਰੂ ਪ੍ਰੇਮੀ ਨਾ ਰੁਕੁੰਨ.
The condition of the dear ones is described in another couplet by saying that even if the beloved is residing in the house which has the fence covered with many snakes, and if there are tigers on the way, but still the dear ones will not be stopped by anything if they have real yearning for the master.
Tera mukh suhava jiyo sahaj tone bani kero aan dekhe sareng pani.
Hun aap kende hai ke mainu bada chir ho gaya satguru ਤੇਰੇ ਸਤਸੰਗ ਦੇ ਵਿੱਚ ਗਏ ਨੂੰ, ਕਿਉਂਕਿ ਆਪ ਲਾਹੌਰ ਦੇ ਅੰਦਰ ਹੈ, ਸਤਸੰਗ ਅੰਮ੍ਰਿਤਸਰ ਦੇ ਵਿੱਚ 30 ਮੀਲ ਪਾਸੇ ਹੋ ਰਿਹਾ ਹੈ. ਕਹਿਣ ਲੱਗੇ ਚਿਰ ਹੋਆ ਦੇਖੇ ਸਾਰੰਗ ਪਾਣੀ, ਜਿਸ ਤਰ੍ਹਾਂ ਪਪੀਹੇ ਨੂੰ ਪਾਣੀ ਮਿਲੇ ਨੂੰ ਬੜਾ ਚਿਰ ਹੋ ਗਿਆ ਉਹ ਤੜਫ ਰਿਹਾ ਹੈ, ਇਸ ਤਰ੍ਹਾਂ ਮੈਨੂੰ ਤੇਰਾ ਦਰਸ਼ਨ ਮਿਲੇ ਨੂੰ ਬੜਾ ਵਕਤ ਹੋ ਗਿਆ ਹੈ, ਸਤਸੰਗ ਨਹੀਂ ਮਿਲਿਆ, ਮੈਂ ਤੜਫ ਰਿਹਾ ਹੈ, ਤੂੰ ਮੇਰੀ ਆਵਾਜ਼ ਨੂੰ ਸੁਣ, ਮੇਰੇ 'ਤੇ ਰਹਿਮ ਕਰ, ਦਿਆ ਕਰ.
ਨਾਓ ਹੀ ਸੇ ਦੈਟ ਓ ਮਾਈ ਮਾਸਟਰ ਓ ਸਤਿਗੁਰੂ, ਇਟ ਹੈਜ਼ ਬੀਨ ਸੱਚ ਅ ਲੌਂਗ ਟਾਈਮ ਸਿੰਸ ਆਈ ਕੇਮ to see you, since I had your darshan, because the place where Guru Sahib, Guru Arjan Dev was staying was 30 miles away from Amritsar, where Guru Ram Das was holding the satsang. So he says that, Master, it has been a long time since I had your darshan, since I came in your satsang, and it is exactly like a long time has passed for the bird, for the rain bird, since he got the raindrop, and as he would yearn for the water in the same way, I am yearning for your darshan, I am yearning for your satsang. So please shower your grace on me, have mercy on me, and bring me close to you so that I may have your darshan and may attend your blessed satsang.
Jinna lagge prem tamache, karde kammo ganya, lena dena sab chutya, khub chupanya vanya.
Those who get shot by the bullet of love, they become useless for the worldly people, and they don't remember any of their accounts and any of their dealings in this world because they completely become of their beloveds.
Kaaf qadr vichhode di oh jaane jehda vichhde apne yaar kolon tandrust nu sar ki dukhde di dukh puchhiye kise bimar kolon.
Those who have been separated, only they can know the pains of separation. How can the one who is healthy know the pain which the sick people have?
Duniya nu ki pata hai ke guru ki cheez hai, guru da ਪਤਾ ਗੁਰੂ ਦੇ ਸੇਵਕਾਂ ਨਹੀਂ ਹੁੰਦਾ ਹੈ. ਜਿਨ੍ਹਾਂ ਦਾ ਪਰਦਾ ਖੁੱਲ੍ਹ ਜਾਂਦਾ ਹੈ ਉਹਨਾਂ ਨੂੰ ਪਤਾ ਹੈ ਕਿ ਗੁਰੂ ਕੀ ਹਸਤੀ ਹੈ, ਗੁਰੂ ਕੀ ਦਾਤ ਦਿੰਦਾ ਹੈ.
ਹਾਓ ਦ ਵਰਲਡਲੀ ਪੀਪਲ ਕੈਨ ਨੋ ਦੈਟ ਵਟ ਦ ਮਾਸਟਰ ਇਜ਼? ਓਨਲੀ ਦੋਜ਼ ਡਿਸਾਈਪਲਸ ਹੂਜ਼ ਇਨਰ ਆਈਜ਼ ਆਰ ਓਪਨਡ ਬਾਈ ਦ ਗ੍ਰੇਸ ਆਫ ਦ ਮਾਸਟਰਸ ਕੈਨ ਨੋ ਦੈਟ ਵਟ ਇਜ਼ ਦ ਇੰਪੋਰਟੈਂਸ ਆਫ ਦ ਮਾਸਟਰ ਐਂਡ ਹਾਓ ਬਿਗ ਗਿਵਰ ਦ ਮਾਸਟਰ ਇਜ਼ ਐਂਡ ਵਟ ਆਰ ਦ ਥਿੰਗਸ ਵਿਚ ਮਾਸਟਰ ਗਿਵਸ ਟੂ ਅਸ.
ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ ਘੁਮਾਏ ਗੁਰ ਸੱਜਣ ਮੀਤ ਮੁਰਾਰੇ.
ਹੁਣ ਇਤਨੀ ਤੜਫ ਆ ਬਿਆਨ ਕਰਦੇ ਹੈ ਕਿ ਧੰਨ ਉਹ ਪਿੰਡ ਹੈ, ਤਨ ਉਹ ਦੇਸ਼ ਹੈ ਜਿਹਦੇ ਵਿੱਚ ਤੂੰ ਰਹਿ ਰਿਹਾ, ਵੱਸ ਰਿਹਾ ਹੈ, ਔਰ ਤਨ ਉਹ ਜੀਵ ਹੈ ਜਿਹੜੇ ਤੇਰਾ ਦਰਸ਼ਨ ਕਰਕੇ ਲਾਭ ਉਠਾ ਰਹੇ ਹੈ.
Now describing so much of his yearning, he further says that blessed is the place, blessed is the town or village where you are residing, where you are staying, and blessed are those creatures, those people, those who are taking advantage of your blessed darshan.
Sat tart paye hariyavali jithe mera satguru baitha jaye, se jant paye hariyavale jinni mera satguru dekhya jaye.
The place where my master go and sits becomes green and becomes alive, and the creatures who have the darshan of my master, they also become alive.
Ek kadi na milte ta kal jog hota, hone kad mili hai priya tod bhagavanta.
ਹੁਣ ਆਪ ਦਿਲ ਦੇ ਅੰਦਰ ਐਸੀਆਂ ਤਾਂਘਾਂ ਉਠਾ ਰਹੇ ਹੈ, ਕਹਿੰਦੇ ਅਗਰ ਇੱਕ ਸਕਿੰਟ ਵੀ ਤੇਰਾ ਦਰਸ਼ਨ ਨਾ ਮਿਲਦਾ ਤਾਂ ਸਾਨੂੰ ਕਾਮ ਕ੍ਰੋਧ ਲੋਹ ਮੋਹ ਹੰਕਾਰ ਘੇਰ ਲੈਂਦਾ ਸੀਗਾ. ਕਿਆ ਕਾਲ ਦੀਆਂ ਜਿੰਨੀਆਂ ਇੰਨੀਆਂ ਤਾਕਤਾਂ ਸੀ ਸਾਡੇ ਉਦਾਲੇ ਹੋ ਜਾਂਦੀਆਂ ਸੀਗੀਆਂ, ਤਾਂ ਇੱਥੋਂ ਬਗੈਰ ਤੂੰ ਹੀ ਇੱਕ ਦਾਤਾ ਹੈ, ਤੂੰ ਹੀ ਦਿਆਵਾਨ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਲਾ, ਕਿ ਹੁਣ ਤੂੰ ਮੈਨੂੰ ਕਦੋਂ ਦਰਸ਼ਨ ਦੇਵੇਂਗਾ, ਕਦੋਂ ਆਪਣੇ ਕੋਲੇ ਬੁਲਾਵੇਂਗਾ, ਕਿਉਂਕਿ ਤੇਰੇ ਸੱਦੇ ਬਿਨਾਂ ਤਾਂ ਤੂੰ ਕਿਹਾ ਆਈ ਨਾ. ਇਸ ਵਾਸਤੇ ਦਿਲ ਦੇ ਅੰਦਰ ਤਾਂਘਾਂ ਉੱਠ ਰਹੀਆਂ ਹੈ ਕਿ ਕਿਸ ਤਰ੍ਹਾਂ ਗੁਰੂ ਕੋਲੇ ਬੁਲਾਵੇ, ਕਿਸ ਤਰ੍ਹਾਂ ਦਰਸ਼ਨ ਦੇਵੇ, ਔਰ ਕਿਸ ਤਰ੍ਹਾਂ ਆਤਮਾ ਨੂੰ ਧੀਰ ਜਾਵੇ.
Now he is creating so much of yearning in his within and he is saying that, oh my master, if when I was not having your darshan even for a moment, lust, anger, greed, attachment and egoism and all other negative things were coming and controlling me, and now it has been such a long time since I had your darshan, because I cannot come to have your darshan as you told me not to come without being called. So how can I come and get rid of all these passions and everything when I am not having your darshan? So he is having so much in his mind, in his within also he is getting so much emotional and he is creating so much yearning. He says that, oh my master, please make some way so that I can come and have your darshan, because without your darshan I am feeling as if one complete age has been passed.
Mohe rehna na vihave, neend na aave, bin dekhe gur darbare jiyo.
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਮੈਨੂੰ ਨੀਂਦ ਨਹੀਂ ਆਉਂਦੀ ਗੀ, ਰਾਤ ਬੀਤਣ ਦੇ ਵਿੱਚ ਨਹੀਂ ਆਉਂਦੀ ਗੀ, ਕਿਉਂਕਿ ਮੈਨੂੰ ਤੇਰਾ ਦਰਸ਼ਨ ਨਹੀਂ ਮਿਲਦਾ ਗਾ.
ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਡ ਦੈਟ ਆਈ ਡੂ ਨੋਟ ਫਾਲ ਅਸਲੀਪ, ਇਟ ਇਜ਼ ਵੈਰੀ ਡਿਫੀਕਲਟ ਫਾਰ ਮੀ ਟੂ ਪਾਸ ਦ ਨਾਈਟ ਬਿਕੋਜ਼ ਆਈ ਐਮ ਨੋਟ ਗੈਟਿੰਗ ਯੋਰ ਦਰਸ਼ਨ.
ਫਰੀਦ ਸਾਹਿਬ ਕਹਿੰਦੇ ਆ, ਰਾਤਾਂ ਹੋਈਆਂ ਵੱਡੀਆਂ, ਆਪ ਕਹਿਣ ਲੱਗੇ ਕਿ ਰਾਤਾਂ ਵੱਡੀਆਂ ਹੋ ਗਈਆਂ ਹੈ, ਮੈਨੂੰ ਵੀ ਨੀਂਦ ਨਹੀਂ ਆਉਂਦੀ ਗੀ, ਕਿਉਂਕਿ ਮੈਂ ਸਤਿਗੁਰੂ ਦੇ ਕੋਲੋਂ ਵਿਛੜਿਆ ਹੋਇਆ ਹੈ.
Farid Sahib also said that since I have been separated from my beloved master, I feel that the nights have become so much long that they are not passing away.
Hazrat Bahu bhi kehnda hai ke raati ratti neend na aave, deha bahut harani ho, kya premi nu raat nu neend nahi aundi gi, kyunki vichhoda jehda hai oh hadda nu kha janda hai, dine ਬੜਾ ਹੈਰਾਨ ਹੋਇਆ ਫਿਰਦਾ ਹੈ, ਕਿਉਂਕਿ ਕਿਸੇ ਤਰ੍ਹਾਂ ਵੀ ਪ੍ਰੀਤਮ ਦਾ ਦਰਸ਼ਨ ਹੋਵੇ, ਕਿਸੇ ਤਰ੍ਹਾਂ ਹੀ ਪ੍ਰੀਤਮ ਕੋਲੇ ਬੁਲਾਵੇ.
ਇਨ ਦ ਸੇਮ ਕੰਟੈਕਸਟ ਹਜ਼ਰਤ ਬਾਹੂ ਆਲਸੋ ਸੇ ਦੈਟ ਨਾਈਟਸ ਆਰ ਵੈਰੀ ਡਿਫੀਕਲਟ ਟੂ ਪਾਸ ਐਂਡ ਇਨ ਦ ਡੇਜ਼ ਆਲਸੋ ਆਈ ਐਮ ਆਲਵੇਜ਼ ਰਿਮੇਨਿੰਗ ਕਨਫਿਊਜ਼ਡ ਐਂਡ ਆਈ ਐਮ ਆਲਵੇਜ਼ ਰਿਮੇਨਿੰਗ ਕਨਫਿਊਜ਼ਡ ਬਿਕੋਜ਼ ਦ ਡੀਅਰ ਵਨ ਡਜ਼ਨਟ ਫਾਈਂਡ ਐਨੀ ਪੀਸ ਇਨ ਦ ਨਾਈਟ ਟਾਈਮ ਬਿਕੋਜ਼ ਦ ਪੇਨਸ ਆਫ ਸੈਪਰੇਸ਼ਨ ਇਜ਼ ਸੱਚ that it even eats up the body and the bones, and in the daytime also because the dear one doesn't, when the dear one doesn't have the darshan of the master, then also he doesn't feel at rest, because those who know that how much important the darshan of the master is, only they go through all these things.
ਜਿਸ ਦੇ ਦਿਲ ਦੇ ਅੰਦਰ ਪ੍ਰੀਤਮ ਦੇ ਮਿਲਣ ਦਾ ਸ਼ੌਕ ਹੁੰਦਾ ਹੈ, ਉਹ ਮਾਲਕ ਦੇ ਮਿਲਿਆ ਹੋਇਆ ਸਾਧੂ ਸੰਤਾਂ ਦੇ ਹਾੜੇ ਕੱਢਦਾ ਹੈ ਕਿ ਕਿਸ ਤਰ੍ਹਾਂ ਕੋਈ ਉਸ ਮਾਲਕ ਦੀ ਗੱਲ ਹੀ ਸੁਣਾ ਦੇਵੇ, ਕਿਸ ਤਰ੍ਹਾਂ ਉਸ ਪਰਮਾਤਮਾ ਦਾ ਉਸ ਪਿਆਰੇ ਦਾ ਕੋਈ ਸੰਦੇਸ਼ ਹੀ ਲਿਆ ਕੇ ਦੇ ਦੇਵੇ.
ਆਲ ਦੋਜ਼ ਹੂ ਆਰ ਯਰਨਿੰਗ ਫਾਰ ਦ ਬਿਲਵਡ ਲਾਰਡ, ਦੇ ਆਲਵੇਜ਼ ਲੌਂਗ ਟੂ ਮੀਟ ਸਮ ਸਾਧੂ, ਸਮ ਮਾਸਟਰ ਹੂ ਹੈਜ਼ ਬਿਕਮ ਵਨ ਵਿਦ ਗੋਡ, ਐਂਡ ਦੇ ਆਲਵੇਜ਼ ਲੌਂਗ ਟੂ ਹੀਅਰ ਦ ਮੈਸੇਜ ਆਫ ਗੋਡ, ਔਰ ਈਵਨ ਲਿਟਲ ਬਿਟ ਥਿੰਗ ਔਰ ਲਿਟਲ ਬਿਟ think about God. They always long for it.
ਮਜਨੂੰ ਦਾ ਲੇਲਾ ਦੇ ਨਾਲ ਪਿਆਰ ਸੀਗਾ, ਹਾਲਾਂਕਿ ਦੁਨੀਆਦਾਰੀ ਦਾ ਪਿਆਰ ਸੀਗਾ। ਔਰ ਇੱਕ ਦਫ਼ਾ ਲੇਲਾ ਦੀ ਤਰਫੋਂ ਹਵਾ ਆ ਰਹੀ ਸੀਗੀ, ਉਸ ਹਵਾ ਨੂੰ ਵੀ ਉਹ ਵਾਸ਼ਨਾ ਲੈ ਰਿਹਾ ਸੀ, ਸੁੰਘ ਰਿਹਾ ਸੀਗਾ ਕਿ ਇਹ ਲੇਲਾ ਦੀ ਗਲੀ ਦੇ ਵਿੱਚੋਂ ਵਿਛਦੀ ਹਵਾ ਆ ਰਹੀ ਹੈ। ਇੱਕ ਦਫ਼ਾ ਕੁੱਤਾ ਉੱਧਰੋਂ ਆਇਆ, ਉਹ ਕੁੱਤੇ ਦੇ ਨਾਲ ਪਿਆਰ ਕਰ ਰਿਹਾ ਸੀਗਾ, ਕਹਿਣ ਲੱਗਿਆ ਇਹ ਕਦੇ ਕਦੇ ਲੇਲਾ ਦੀ ਮੁਬਾਰਕ ਗਲੀ ਦੇ ਵਿੱਚ ਫੇਰਾ ਪਾਉਂਦਾ ਹੁੰਦਾ ਹੈ।
ਈਵਨ ਦੋ ਦ ਲਵ ਆਫ ਮਜਨੂ ਐਂਡ ਲੇਲਾ ਵਾਸ ਵਰਲਡਲੀ, ਬਟ ਸਟਿਲ ਮਜਨੂ ਵਾਸ ਸੋ ਮਚ ਇਨ ਲਵ ਆਫ ਲੇਲਾ ਦੈਟ ਵਾਂਸ ਹੀ ਸਮੈਲ ਦ ਵਿੰਡ ਕਮਿੰਗ ਫਰੋਮ ਦ ਸਾਈਡ ਵੇਅਰ ਲੇਲਾ ਵਾਸ ਸਿਟਿੰਗ ਐਂਡ ਹੀ ਫੈਲਟ ਸੋ ਪਲੀਜ਼ਡ ਐਂਡ ਹੀ ਸੈਡ ਦੈਟ ਬਲੈਸਡ ਇਜ਼ ਦ ਵਿੰਡ ਵਿਚ ਕਮਸ ਫਰੋਮ ਦ ਸਾਈਡ ਵੇਅਰ ਲੇਲਾ ਇਜ਼ ਰਿਸਾਈਡਿੰਗ ਐਂਡ ਐਟ ਅਨਦਰ ਓਕੇਜ਼ਨ ਵੈਨ ਵਨ ਡੋਗ ਕੇਮ to Majnu and Majnu knew that this dog sometimes go in the streets of Leela. He became very pleased and he said that blessed are you O dog because you are going you visit the street of my beloved.
Kise ne Majnu nu meena marya ke miya Majnu jis te tu aashiq hai oh rang di bari kaali hai lekin oh hass ke aggo kehnda agar koi meri akh vich di dekhe taan hi Leela di surat de sakdi hai duniya nu ki pata oh kehe ji hai.
Once someone taunted Majnu, saying that, Oh Mia Majnu, you are fond of Leela, but you don't you know that she is very black? And he replied that, If you see her through my eyes, only then you can know that whether she is black or white. Just look through my eyes and then you will know that how much I like her.
Leela badshah di ladki sigi, Majnu ode khatir fakir ho gaya siga. ਲੇਲਾ ਨੇ ਹਰ ਦੁਕਾਨ ਦੇ ਉੱਤੇ ਇਹ ਕਹਿ ਦਿੱਤਾ ਕਿ ਮਜਨੂ ਜੋ ਵੀ ਚੀਜ਼ ਮੰਗੇ ਉਸ ਨੂੰ ਦੇ ਦੇਣੀ ਹੈ। ਅਨੇਕਾਂ ਝੂਠੇ ਮਜਨੂ ਬਣ ਕੇ ਬਹਿ ਗਏ, ਲੱਗਿਆ ਸ਼ਹਿਰ ਉਜੜਨ। ਇੱਕ ਦਿਨ ਸਾਰੇ ਸ਼ਹਿਰ ਦੇ ਮਹਾਜਨ ਬਾਦਸ਼ਾਹ ਦੇ ਪਾਸ ਆਏ ਕਿ ਮਜਨੂ ਇੱਕ ਹੈ ਜਾਂ ਅਨੇਕ ਹੈ। ਉਹ ਕਹਿਣ ਲੱਗਿਆ ਮੈਂ ਲੇਲਾ ਤੋਂ ਪੁੱਛ ਕੇ ਪਤਾ ਕਰ ਦਿੰਦਾ ਹੈ ਕਿ ਮਜਨੂ ਇੱਕ ਹੈ ਜਾਂ ਅਨੇਕ ਹੈ। ਉਹ ਲੇਲਾ ਨੂੰ ਪੁੱਛਣ ਲੱਗਿਆ ਕਿ ਮਜਨੂ ਇੱਕ ਹੈ ਜਾਂ ਬਹੁਤ ਸਾਰੇ ਹੈ। ਉਹ ਕਹਿਣ ਲੱਗੀ ਮਜਨੂ ਤਾਂ ਇੱਕ ਹੀ ਹੈ। ਉਹ ਕਹਿਣ ਲੱਗਿਆ ਕਿ ਸ਼ਹਿਰ ਤਾਂ ਸਾਰਾ ਉਜੜ ਰਿਹਾ ਹੈ। ਉਹ ਕਹਿੰਦੀ ਮੈਂ ਇਸ ਦਾ ਤੁਹਾਨੂੰ ਇੰਤਜ਼ਾਮ ਕਰ ਦਿੰਦੀ ਹੈ। ਲੇਲਾ ਨੇ ਕੀ ਕੀਤਾ, ਇੱਕ ਤਾਂ ਪਿਆਲਾ ਰੱਖ ਦਿੱਤਾ, ਇੱਕ ਉੱਥੇ ਛੁਰੀ ਰੱਖ ਦਿੱਤੀ। ਮਹਾਜਨ ਨੂੰ ਕਹਿ ਦਿੱਤਾ ਜੋ ਵੀ ਮਜਨੂ ਆਵੇ ਉਹਨੂੰ ਇਹ ਕਹਿ ਦੇਣਾ ਕਿ ਲੇਲਾ ਨੂੰ ਜਿਗਰ ਦੀ ਕੁਛ ਜ਼ਰੂਰਤ ਹੈ, ਇਹ ਕੱਟ ਕੇ ਦੇ ਦਿਓ। ਹੁਣ ਜਦੋਂ ਇਹ ਸੁਣਿਆ ਜਿਹੜੇ ਰੋਜ਼ ਦੇ ਮਜਨੂ ਸਨ ਦੁੱਧ ਪੀਣ ਵਾਲੇ, ਉਹ ਸਾਰੇ ਨੱਸ ਗਏ ਉੱਥੋਂ। ਜਦ ਸੱਚਾ ਮਜਨੂ ਜਿਹੜਾ ਸੀ ਉਹਦੇ ਕੰਨਾਂ ਦੇ ਵਿੱਚ ਕਿਸੇ ਨੇ ਆਵਾਜ਼ ਪਾਈ ਕਿ ਇਸ ਤਰ੍ਹਾਂ ਤੇਰੇ ਨਾਂ ਦੇ ਉੱਤੇ ਸ਼ਹਿਰ ਲੁੱਟਿਆ ਜਾ ਰਿਹਾ ਸੀਗਾ, ਲੇਲਾ ਨੇ ਇਸ ਤਰ੍ਹਾਂ ਕੀ ਕਿਹਾ, ਉਹਨੂੰ ਖੂਨ ਦੀ ਜ਼ਰੂਰਤ ਸੀ, ਲੇਕਿਨ ਸਭ ਮਜਨੂ ਭੱਜ ਗਏ। ਤੋ ਉਸ ਵੇਲੇ ਮਜਨੂ ਨੇ ਕੀ ਕੀਤਾ, ਆਪਣਾ ਖੂਨ ਜਿਹੜਾ ਸੀਗਾ ਉਹ ਲੇਲਾ ਨੂੰ ਪਿਆਲੇ ਦੇ ਵਿੱਚ ਪਾ ਕੇ ਭੇਜਿਆ। ਤੋ ਮਜਨੂ ਨੂੰ ਲੇਲਾ ਆਪਦੇ ਪਿਤਾ ਨੂੰ ਕਹਿਣ ਲੱਗੀ, ਹਾਂ ਇੱਕ ਇਹ ਮਜਨੂ ਹੈ, ਬਾਕੀ ਜਿਤਨੇ ਸੀ ਉਹ ਸਾਰੇ ਝੂਠੇ ਮਜਨੂ ਸੀਗੇ। ਤੋ ਮਹਾਤਮਾ ਸਾਨੂੰ ਸਮਝਾਉਂਦੇ ਹੈ ਕਿ ਇੱਕ ਝੂਠਾ ਮਜਨੂ ਬਣ ਬੈਠਾ ਸ਼ਹਿਰ ਦੁਆਲੇ ਆ ਕੇ, ਲੇਲੀ ਉਹਨੂੰ ਨਿੱਤ ਭੇਜਦੀ ਖੰਡ ਦੁੱਧ ਵਿੱਚ ਪਾ ਕੇ। ਇੱਕ ਦਿਨ ਲੇਲੀ ਖੂਨ ਮੰਗਿਆ, ਪਿਆਲਾ ਲਿਓ ਭਰਾ ਕੇ, ਚਤਰਦਾਸ ਉਹ ਮੁਨਕਰ ਹੋਇਆ, ਨੱਸ ਗਿਆ ਸ਼ਰਮਾ ਕੇ।
ਲੇਲਾ ਵਾਜ਼ ਅ ਪ੍ਰਿੰਸੈਸ ਐਂਡ ਆਊਟ ਆਫ ਦ ਲਵ ਫੋਰ ਲੇਲਾ ਮਜਨੂ ਬਿਕੇਮ ਬੈਗਰ ਐਂਡ ਲੇਲਾ ਨਿਊ ਦੈਟ ਹੀ ਹੈਜ਼ ਬਿਕਮ ਅ ਬੈਗਰ ਸ਼ੀ ਵਾਜ਼ ਵਰੀਡ ਅਬਾਊਟ ਹਿਮ ਐਂਡ ਬਿਕੋਜ਼ ਸ਼ੀ ਵਾਜ਼ ਲਵਿੰਗ ਹਿਮ ਸ਼ੀ ਅਨਾਊਂਸਡ ਦੈਟ ਇਫ ਮਜਨੂ ਕਮਸ ਟੂ ਐਨੀ ਸ਼ੋਪ ਦ ਮਰਚੈਂਟ ਸ਼ੁੱਡ ਗਿਵ ਹਿਮ ਵਾਟ ਐਵਰ ਹੀ ਵਾਂਟਸ So when this was announced, many people became Majnus. So all the so-called Majnus would come to the shops and they would ask for the things in the name of Leela. And in this way, everywhere they could see Majnus begging or asking for the things in the name of Leela. So the merchants or the traders of that place, they became very upset because all day long they had to supply things to the Majnus and they were very much upset. So they came to the king and asked him that how many Majnus were there. So he said that I don't know that how many Majnus Leela have, but let me go and ask her and she will know much better than I do. So he went to Leela and asked her and she replied that there is only one Majnu. When she was told that in the name of Majnu, many so-called Majnus were coming and taking things from the merchants, she said that I will find some way to see that how many real Majnus. So she told the merchants to have a bowl and a knife in the shop, and if anybody comes there saying that he is Majnu and he wants things, he should be told that Leela wants some blood a cup full of blood from the body of Majnu. And whosoever becomes ready to do that, only he is the real Majnu. So when this thing was announced, all the so-called Majnus left that town and no one came to get any things. But when real Majnu came to know about this, he felt very sorry and he came there and he at once gave the cup of blood. And when Leela got that, she was also very sorry because in order to test her beloved, she had to make her beloved go through all these sufferings. So the Mahatmas tell us that Leela was in the love of Majnu, the Majnu was in the love of Leela, and Leela was also in the love of Majnu, and for his comfort, she allowed the other people also to come and have the things. But when there were so many so-called Majnus, then in order to test them, Leela put this thing, put the bowl and the knife, and looking at that, everybody left away, only the real Majnu. It is very difficult to become the real Majnu because in that one has to sacrifice his own life.
ਇਹ ਆਸ਼ਿਕ ਦੁਨੀਆਦਾਰਾਂ ਦੀ ਤਰ੍ਹਾਂ ਜਿਨਸੀ ਸਰਬੰਧ ਨਹੀਂ ਕਰਦੇ ਸਨ, ਇਹ ਸੱਚੇ ਆਸ਼ਿਕ ਸਨ। ਇਹਨਾਂ ਦਾ ਇਹ ਖਿਆਲ ਸੀ ਕਿ ਅਗਰ ਜੇ ਅਸੀਂ ਦੁਨੀਆ ਦੇ ਜਦੋਂ ਇਹ ਪਰਦਾ ਖੋਲ੍ਹ ਕੇ ਸੂਖਸ਼ਮ ਮੰਡਲ ਦੇ ਵਿੱਚ ਜਾਏਗਾ, ਉੱਥੇ ਨੂਰੀ ਔਰਤਾਂ ਮਿਲਣਗੀਆਂ, ਇਹ ਉੱਥੇ ਡੇਰੇ ਲਾ ਕੇ ਬਹਿ ਜਾਏਗਾ, ਉੱਥੇ ਕਿਵੇਂ ਕਾਇਮ ਰਹੇਗਾ?
ਸੱਚ ਲਵਰਸ ਵੇਅਰ ਨੋਟ ਦ ਵਰਲਡਲੀ ਲਵਰਸ, ਦੇ ਵੇਅਰ ਨੋਟ ਹੈਵਿੰਗ ਐਨੀ ਫਿਜ਼ੀਕਲ ਰਿਲੇਸ਼ਨਸ, ਬਟ ਦੇਅਰ ਲਵ ਵਾਸ ਟਰੂ ਲਵ। ਦਿਸ ਲਵਰਸ were true lovers because they didn't have any physical relations, because they knew that if they cannot maintain themselves just on the physical forms of their beloveds, how could they maintain when they would go in the astral world, astral plane, and when they would have to deal with the astral forms of their beloveds.
Mahatma jada sanu itthe brahmachari jeevan bateet karan da ਹੋਕਾ ਦਿੰਦੇ ਆ, ਜਾਂ ਆਪਣੀ ਔਰਤ ਤੋਂ ਸਿਵਾਏ ਕਿਸੇ ਪਾਸੇ ਨਾ ਜਾਣਾ, ਜਾਂ ਆਪਣੇ ਮਰਦ ਤੋਂ ਸਿਵਾਏ ਕਿਸੇ ਪਾਸੇ ਨਾ ਜਾਣਾ, ਇਹਦਾ ਮਤਲਬ ਵੀ ਇਹ ਹੈ ਕਿ ਜਦੋਂ ਅਸੀਂ ਸੂਖਸ਼ਮ ਦੇਸ਼ ਦੇ ਵਿੱਚ ਜਾਂਦੇ ਹਾਂ, ਉੱਥੇ ਸਵਰਗਾਂ ਦੇ ਵਿੱਚ ਜਾਂਦੇ ਹਾਂ ਔਰਤਾਂ ਵਾਸਤੇ, ਤਾਂ ਉਹ ਨੂਰੀ ਮਰਦ ਪੇਸ਼ ਕਰਦਾ ਹੈ ਕਾਲ, ਔਰ ਮਰਦਾਂ ਵਾਸਤੇ ਨੂਰੀ ਔਰਤਾਂ ਕਾਇਮ ਕਰ ਪੇਸ਼ ਕਰਦਾ ਹੈ। ਜੋ ਲੋਕ ਇੱਥੇ ਕਾਇਮ ਨਹੀਂ ਰਹਿੰਦੇ, ਅੱਗੇ ਜਾ ਕੇ ਕਿਸ ਤਰ੍ਹਾਂ ਕਾਇਮ ਰਹਿੰਦੇ ਹੈ?
Masters tell us that in this world we should maintain chastity, and moreover those who are married, they should remain faithful to their companions. If there is any man, he should remain faithful to his wife, and in the same way the wife should also remain faithful to her husband. What is the meaning behind this? The only purpose of doing this is that when we will leave this physical body and go in the astral plane, their negative power has created so many fancy things to trap the souls there. For the man there are many astral women, and for the women there are many astral men which are presented there. So if we are not able to maintain chastity here, if we are not able to control ourselves here, how are we going to control ourselves there? And if we don't control ourselves there, then it will become very difficult for our master to pull us out from there if we get trapped in those things.
Mahatma sab to pehla eh zor dinde hai ke pavitr jeevan hi ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਨੂੰ ਪਵਿੱਤਰ ਬਣਾਉਣਾ ਹੈ ਔਰ ਮਨ ਨੂੰ ਸ਼ਾਂਤ ਰੱਖਣਾ ਹੈ। ਪਵਿੱਤਰ ਮਨ ਹੀ ਭਗਤੀ ਕਰ ਸਕਦਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਹੈ ਕਿ ਮਤਾ ਇਹ ਦਿਲ ਦੇ ਵਿੱਚ ਖਿਆਲ ਹੋਵੇ ਕਿ ਅਸੀਂ ਵਿਸ਼ੇ ਵਿਕਾਰ ਭੋਗਦੇ ਹੋਏ ਪਰਮਾਤਮਾ ਸਾਨੂੰ ਨਾਲ ਮਿਲਾ ਲਏਗਾ। ਇਹ ਤੁਸੀਂ ਦਿਲ 'ਚੋਂ ਹੀ ਖਿਆਲ ਕੱਢ ਦਿਓ। ਜਿਤਨੇ ਵੀ ਅਸੀਂ ਵਿਸ਼ੇ ਵਿਕਾਰ ਭੋਗਦੇ ਹਾਂ, ਇਹ ਤਾਂ ਅਸੀਂ ਪਰਮਾਤਮਾ ਨੂੰ ਮਖੌਲ ਕਰ ਰਹੇ ਹਾਂ।
ਸੋ ਦੈਟ ਇਜ਼ ਵਾਈ ਮਾਸਟਰ ਸੇ ਦੈਟ ਫਸਟ ਆਫ ਆਲ ਇਫ ਯੂ ਵਾਂਟ ਟੂ ਪ੍ਰੋਗਰੈਸ ਇਨ ਦਿਸ ਪਾਥ, First of all, you need to make your life pure, and you should keep even your mind pure, because only purity in heart and in body is the only, because if we will keep our mind and body pure, only then we can do meditation successfully. They emphasize much on the purity of mind, because if we are not pure in this world, then how can we maintain the purity in the other world? If we think that we can realize him, we can please the master by indulging in all these impure things, then we are deceiving our own selves. You should never think that by indulging in all the worldly pleasures, still you can do the devotion of Lord and still you can please the master. If we are indulging in all these things and still thinking that we are doing the devotion of Lord, it means that we are playing a joke sitting in front of the master.
Mohe rehna na vehave ਕੋਲੀ ਜੀਓ सच्चे गुर दरबारे जियो भाग हुआ गुर संत मिलाया प्रव अवनाशी कर में पाया।
हुण गुरु अर्जन देव जी महाराज उस परमात्मा की महिमा बयान करते हैं, उस परमात्मा का धन्यवाद करते हैं, कहन लगे कि साढ़े ते परमात्मा ने दया की मेहर की, क्या सानू संत सतगुरु मिलाया, और जब संत सतगुरु ने दया की उन्हें की किया कि वह परमात्मा जिसकी तेनू तलाश है 24 घंटे जिंद खातर तू विलक रहा है तड़फ रहा है, वह कोई दूर नहीं, वह तो तेरे शरीर के अंदर है, तेरी देह और वजूद के अंदर है।
Now Guru Arjan Dev Ji Maharaj sings the praise of Almighty Lord. He expresses his thankfulness and gratitude towards him. He says that because of the grace of Almighty Lord, we met the perfect master. And because of the grace of the perfect master, he made us see the Almighty Lord who is always within us, but for whom we are wandering here and there, in search of whom we are wandering here and there. All days and night. Masters graciously told us that God is not anywhere outside, He is not far away from you, He is nearer than the nearest, He is within you, and because of His grace we were able to see Him in our within.
Kabir Sahib kehnde hai jyon til mahi tel hai jyon chakhmak me aag tera pritam tujh me jaag sake to jaag.
Kabir Sahib said that as there is oil in the seeds and fire in the stone, in the same way your beloved also resides within you. If you can awaken him, you should awake.
ਅਸੀਂ ਕੀ ਕਰਦੇ ਹਾਂ, ਪਰਮਾਤਮਾ ਜਿੱਥੇ ਰਹਿੰਦਾ ਹੈ ਉਸ ਜਗ੍ਹਾ ਤੋਂ ਉਸਨੂੰ ਢੂੰਡਦੇ ਨਹੀਂ, ਉਸ ਜਗ੍ਹਾ ਪਾਲਦੇ ਨਹੀਂ, ਅਸੀਂ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਦੇ ਵਿੱਚ ਉਲਝ ਜਾਂਦੇ ਹਾਂ, ਕਿਆ ਬਾਹਰ ਉਸ ਪਰਮਾਤਮਾ ਨੂੰ ਪੱਥਰਾਂ 'ਚ, ਪਾਣੀਆਂ 'ਚ, ਕਾਗਜ਼ਾਂ 'ਚ ਪਾਲਦੇ ਹਾਂ।
ਵਾਟ ਵੀ ਡੂ, ਵੀ ਪੀਪਲ ਡੋਂਟ ਸਰਚ ਫਾਰ ਗੋਡ ਇਨ ਦ ਪਲੇਸ ਵੇਅਰ ਹੀ ਰੀਅਲੀ ਰਿਜ਼ਾਈਡਸ, ਐਂਡ ਇਨਸਟੈਡ ਆਫ ਡੂਇੰਗ ਦੈਟ ਵੀ ਗੋ ਟੂ ਦੋਸ ਪਲੇਸਿਸ ਵੇਅਰ ਹੀ ਡਜ਼ਨਟ ਰਿਜ਼ਾਈਡ, ਵੀ ਸਰਚ ਫਾਰ ਹਿਮ ਇਨ ਦ ਸਟੋਨਸ, ਇਨ ਦ ਵਾਟਰਸ, ਇਨ ਦ ਮਾਊਂਟਨਸ ਐਂਡ ਲਾਈਕ ਦੈਟ, ਐਂਡ ਵੀ ਨੈਵਰ ਬਿਕਮ ਸਕਸੈਸਫੁਲ ਇਨ ਰੀਅਲਾਈਜ਼ਿੰਗ ਇਟ।
ਯੂਸਫ ਦੇ ਭਰਾਵਾਂ ਨੇ ਦੇਖਿਆ ਕਿ ਇਹ ਹੋਣਹਾਰ ਲੜਕਾ ਹੈ, ਅੱਛਾ ਹੈ, ਸਿਆਣਾ ਹੈ, ਅਗਰ ਇਹ ਸਾਡੇ ਕੋਲ ਰਿਹਾ ਸਾਡਾ ਮਾਨ ਤਾਂ ਨਹੀਂ ਹੋਏਗਾ, ਸਭ ਲੋਕ ਇਸ ਨੂੰ ਮੰਨਣਗੇ। ਉਸ ਨੂੰ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ। ਮਿੱਛਰ ਦੇ ਸੌਦਾਗਰ ਜਾ ਰਹੇ ਸੀਗੇ, ਉਹਨਾਂ ਨੇ ਦੇਖਿਆ ਕੋਈ ਇਨਸਾਨ ਦਾ ਬੱਚਾ ਖੂਹ ਦੇ ਵਿੱਚ ਡਿੱਗਿਆ ਪਿਆ ਹੈ। ਉਹਨਾਂ ਨੇ ਰਹਿਮ ਖਾ ਕੇ ਯੂਸਫ ਨੂੰ ਖੂਹ ਦੇ ਵਿੱਚੋਂ ਕੱਢ ਲਿਆ ਔਰ ਮਿੱਛਰ ਦੇ ਬਾਦਸ਼ਾਹ ਨੂੰ ਜਾ ਕੇ ਵੇਚ ਦਿੱਤਾ। ਉਸ ਨੇ ਉਸ ਨੂੰ ਆਪਣੇ ਮਹੱਲ ਦੇ ਵਿੱਚ ਸੇਵਾਦਾਰ ਦੇ ਤੌਰ ਦੇ ਉੱਤੇ ਰੱਖਿਆ। ਹੁਣ ਯੂਸਫ ਬੜਾ ਸੋਹਣਾ ਸੀਗਾ, ਬੜਾ ਅੱਛਾ ਕਾਬਲ ਸੀਗਾ। ਜਿਹੜੀ ਜੁਲੇ ਖਾਂ ਸੀ ਉਹ ਮਿੱਛਰ ਦੇ ਬਾਦਸ਼ਾਹ ਦੀ ਬੇਗਮ ਸੀ, ਉਸ ਦੇ ਉੱਤੇ ਬੇਈਮਾਨ ਹੋ ਗਈ। ਉਸ ਨੇ ਇੱਕ ਦਿਨ ਕਈ ਮਕਾਨਾਂ ਦੇ ਅੰਦਰ ਉਹਨੂੰ ਸੱਦਿਆ। ਜਦ ਯੂਸਫ ਨੂੰ ਅੰਦਰ ਸੱਦਿਆ ਉੱਥੇ ਉਹਨੇ ਖੋਟਾ ਖਿਆਲ ਪ੍ਰਗਟ ਕੀਤਾ। ਹੁਣ ਯੂਸਫ ਸੋਚਦਾ ਹੈ ਕਿ ਅਗਰ ਮੈਂ ਇਹਦੇ ਆਖੇ ਲੱਗ ਗਿਆ ਤਾਂ ਮੇਰਾ ਧਰਮ ਚਲਿਆ ਜਾਏਗਾ, ਅਗਰ ਮੈਂ ਨਾ ਇਸਦੇ ਆਖੇ ਲੱਗਿਆ ਤਾਂ ਇਹ ਮੇਰੇ 'ਤੇ ਝੂਠਾ ਕੇਸ ਬਣਾ ਦੇਗੀ, ਮੈਨੂੰ ਇਹ ਕਤਲ ਕਰਾ ਦੇਗੀ। ਅਜੇ ਯੂਸਫ ਸੋਚ ਹੀ ਰਿਹਾ ਸੀਗਾ, ਜੁਲੇ ਖਾਂ ਉੱਥੇ ਇੱਕ ਪੱਥਰ ਦੀ ਮੂਰਤੀ ਪਈ ਸੀ ਜਿਸ ਨੂੰ ਉਹ ਮੰਨਦੀ ਹੁੰਦੀ ਸੀ, ਉਹਦੇ ਉੱਤੇ ਕੱਪੜਾ ਪਾਉਣ ਲੱਗੀ। ਯੂਸਫ ਕਹਿਣ ਲੱਗਿਆ ਇਹ ਕੀ? ਉਹ ਕਹਿਣ ਲੱਗੀ ਇਹ ਮੇਰਾ ਮਹਿਮੂਦ ਹੈ, ਮੈਂ ਇਸ ਨੂੰ ਮੰਨਦੀ ਹੁੰਦੀ ਹਾਂ, ਆਪਾਂ ਹੁਣ ਮੰਦ ਕਰਮ ਕਰਾਂਗੇ, ਇਹ ਦੇਖੇਗਾ। ਯੂਸਫ ਕਹਿਣ ਲੱਗਿਆ ਕਿ ਤੂੰ ਤਾਂ ਇੱਕ ਪੱਥਰ ਤੋਂ ਡਰਦੀ ਹੈ ਕਿ ਇਹ ਦੇਖੇਗਾ, ਜਿਹੜਾ ਮੇਰਾ ਪਰਮਾਤਮਾ ਹੈ ਉਹ ਤਾਂ ਹਰ ਜਗ੍ਹਾ ਦੇਖਦਾ ਹੈ, ਮੇਰੇ ਅੰਦਰ ਬੈਠਾ ਹੈ। ਯੂਸਫ ਇੰਨੀ ਕਹਿੰਦਿਆਂ ਭੱਜ ਤੁਰਿਆ, ਉਹਨੇ ਪਿੱਛੋਂ ਕੁੜਤਾ ਫੜਿਆ ਔਰ ਕੁੜਤਾ ਜਿਹੜਾ ਸੀਗਾ ਉਹ ਫਟ ਗਿਆ। ਲੇਕਿਨ ਉਹ ਆਪਦੇ ਕਰਮ ਦੇ ਕਮਾਉਣ ਦੇ ਵਿੱਚ, ਮੰਦ ਕਰਮ ਕਮਾਉਣ ਦੇ ਵਿੱਚ ਕਾਮਯਾਬ ਨਾ ਹੋਈ। ਆਖਰ ਉਹ ਪੈ ਗਈ, ਬਾਹਰੋਂ ਬਾਦਸ਼ਾਹ ਆਇਆ, ਉਹ ਪੁੱਛਣ ਲੱਗਿਆ ਕੀ ਗੱਲ ਤੂੰ ਪਈ ਹੈ? ਉਹ ਕਹਿਣ ਲੱਗੀ ਮੈਂ ਕੀ ਦੱਸਾਂ ਕਿ ਯੂਸਫ ਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ। ਹੁਣ ਬਾਦਸ਼ਾਹ ਉਹਨਾਂ ਦਿਨਾਂ ਦੇ ਵਿੱਚ ਬੜੇ ਅੱਛੇ ਨਿਆਂ ਕਰਦੇ ਹੁੰਦੇ ਸੀ, ਸਜ਼ਾ ਵੀ ਬੜੀਆਂ ਕਰੜੀਆਂ ਹੁੰਦੀਆਂ ਸੀਗੀਆਂ। ਅਹਿਲਕਾਰਾਂ ਨੂੰ ਸੱਦਿਆ ਕਿ ਯੂਸਫ ਨੇ ਆਹ ਕੰਮ ਕੀਤਾ ਹੈ। ਹੁਣ ਅਹਿਲਕਾਰ ਕਹਿਣ ਲੱਗੇ ਕਿ ਦੇਖੋ ਜੀ, ਜੇ ਤਾਂ ਕੁੜਤਾ ਅੱਗੋਂ ਪਾਟਿਆ ਹੈ ਤਾਂ ਯੂਸਫ ਝੂਠਾ ਹੈ, ਅਗਰ ਪਿੱਛੋਂ ਪਾਟਿਆ ਹੈ ਤਾਂ ਜੁਲੇ ਖਾਂ ਝੂਠੀ ਹੈ। ਜਦ ਯੂਸਫ ਨੂੰ ਸੱਦਿਆ, ਯੂਸਫ ਨੇ ਪਹਿਲਾਂ ਤਾਂ ਸਾਰੀ ਕਹਾਣੀ ਸੁਣਾਈ, ਫਿਰ ਜਦ ਦੇਖਿਆ ਕੁੜਤਾ ਪਿੱਛੋਂ ਫਟਿਆ ਹੋਇਆ ਸੀਗਾ। ਸੋ ਕਹਿਣ ਦਾ ਭਾਵ ਇਹ ਕਿ ਜਿਹੜੇ ਮਾਲਕ ਦੇ ਪਿਆਰੇ ਹੈ ਉਹਨਾਂ ਨੂੰ ਹਰ ਜਗ੍ਹਾ ਪਰਮਾਤਮਾ ਦਿਸਦਾ ਹੈ, ਉਹ ਪਰਮਾਤਮਾ ਤੋਂ ਡਰਦੇ ਹੈ, ਅਸੀਂ ਦੁਨੀਆਦਾਰ ਪੱਥਰਾਂ ਤੋਂ ਡਰਦੇ ਹਾਂ।
Once there was a man whose name was Yusuf, and right from his childhood he was very clever. But his brothers didn't like that. And they thought that if Yusuf will come out in the world, he will be considered as the most clever person in the world, and that will be not good for them, because they were also very clever. So what they did was, in his childhood, they threw Yusuf in the well, but Yusuf didn't die there. Some merchants, some traders from Egypt were going through that going from very near to that well, and when they saw that there was a child there, they took him out, and later on they took him to their country. And when Yusuf became older, because he was very clever, very wise, that is why they sold him to the king of Egypt. And because he was very clever, that's why king always kept him with him as his good counselor. Because he was very handsome and very clever, that is why the queen, whose name was Julekha, she became fond of him. And once it so happened that she invited him to come to her palace, and where she wanted to have the physical relations with him. But Yusuf didn't want that, because he knew that it is a grave sin to indulge with somebody else's wife. And he said that, no, I don't want to do that. He thought in his mind that I don't want to do this. But he also thought that if he will refuse, then maybe she will make up a story, and in that way she will put Yusuf in some trouble. And if she accepts her invitation and if he does that, then also it is not good for him. So while he was thinking, what he saw was that Julekha was covering one statue, and he asked her that why she was doing that. So she replied that this is my God, and if I do anything in front of him, it is not good for me. He said that when you are afraid of your God, which is made of stone, I am also afraid by my God, because my God is seeing everything and he is present everywhere. And at once he started running. Julekha chased him, and somehow she caught hold of one end of Yusuf's shirt, and because Yusuf was running like anything, that is why his shirt was torn, and she got a piece of his torn shirt in her hand. And after that, because she couldn't satisfy herself, she couldn't get what she wanted, so she wanted Yusuf to go through some troubles, and because she was queen, she could do anything. So she made up a story saying that Yusuf had raped her. So when the king came back, she told him that Yusuf had done so. Yusuf was trusted very much by king, so king also didn't believe in her. But because the queen was weeping like anything, that is why he said that, okay, tomorrow I will call Yusuf and I will give him a very hard punishment. So next day when Yusuf was called in front of all the other people, and when they were told to decide what punishment should be given, so at that time Yusuf was also allowed to say if anything he wanted to say. So he told all the story, but they were not believing in him. The people, those who were going to make the decisions, they were also very clever, and they thought that if the shirt is torn from the front side, it means that Yusuf has raped Julekha. If it is torn from the back side, if the back of the shirt is torn, it means that Julekha has made up the story and Yusuf is innocent. So when the shirt was presented, they found that it was torn from the back side, and Yusuf was declared innocent and he was set free. So the meaning of saying this story is that the beloveds of God, the clever people, the wise people, always see the presence of God everywhere, and that is why they are afraid to do anything which can displease God, which can put them in any of the trouble. While the foolish people, the worldly people, they don't know, they don't realize, and they don't even always remember that God resides everywhere and is watching over every single action. What to say about watching our single action? He is even watching our every single thought, even before it comes in our mind. So those who are not aware of this, they always make the mistakes and they always fall. But those people, the beloveds of God, those who always see the presence of God and Master everywhere, they do not commit any sins.
ਸਾਨੂੰ ਪਤਾ ਹੀ ਹੈ, ਅਗਰ ਅਸੀਂ ਲੈਂਪ ਜਗਾਉਣਾ ਹੋਵੇ, ਉਹਦੇ ਵਿੱਚ ਤੇਲ ਹੋਵੇ, ਬੱਤੀ ਹੋਵੇ, ਚਿਮਨੀ ਵਗੈਰਾ ਠੀਕ ਹੋਵੇ, ਪਹਿਲਾਂ ਤਿਆਰ ਕੀਤੀ ਹੋਵੇ, ਜਦ ਵੀ ਲੋੜ ਪਵੇ ਸਿਰਫ ਇੱਕ ਤੀਲੀ ਘਸਾਉਣ ਦੀ ਜ਼ਰੂਰਤ ਹੈ। ਅਗਰ ਇਸ ਦੇ ਉਲਟ ਕੋਈ ਲੈਂਪ ਉਹਦੀ ਚਿਮਨੀ ਕਿਤੇ ਹੋਵੇ, ਬੱਤੀ ਵੀ ਨਾ ਹੋਵੇ, ਤੇਲ ਵੀ ਨਾ ਹੋਵੇ, ਤੁਹਾਨੂੰ ਪਤਾ ਹੀ ਹੈ ਕਿ ਉਸ ਨੂੰ ਜਗਾਉਣ ਤੇ ਪਹਿਲਾਂ ਵਕਤ ਲੱਗਦਾ ਹੈ। ਇਸੇ ਤਰ੍ਹਾਂ ਜਿਸ ਦੇ ਅੰਦਰ ਸੱਚੀ ਤੜਫ ਹੈ ਔਰ ਜ਼ਿੰਦਗੀ ਬੜੀ ਸੱਚੀ ਸੁੱਚੀ ਹੈ, ਉਹ ਗੁਰੂ ਦੇ ਮਿਲਣ ਤੋਂ ਪਹਿਲਾਂ ਹੀ ਪਰਮਾਤਮਾ ਅੱਗੇ ਹਾੜੇ ਕੱਢਦਾ ਹੈ ਕਿ ਮੈਨੂੰ ਐਸਾ ਗੁਰੂ ਮਿਲਾ ਕਿ ਮੇਰੇ ਜਿਹੜਾ ਤੈਨੂੰ ਮਿਲਾ ਸਕੇ। ਸਾਨੂੰ ਪਤਾ ਹੀ ਹੈ ਕਿ ਐਸੀ ਆਤਮਾ ਗੁਰੂ ਦੇ ਕੋਲ ਜਾਣੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਖੁਸ਼ਕ ਬਰੂਦ ਨੂੰ ਅੱਗ ਦੇ ਨੇੜੇ ਕਰ ਦੇਈਏ।
ਵੀ ਨੋ ਦੈਟ ਇਫ ਯੂ ਵਾਂਟ ਟੂ ਲਾਈਟ ਅ ਲੈਂਪ ਐਂਡ ਇਫ ਯੂ ਵਾਂਟ ਟੂ ਬ੍ਰਾਈਟਨ ਅਵਰ ਰੂਮ, ਇਫ ਵੀ ਹੈਵ ਪ੍ਰੀਪੇਅਰਡ ਐਵਰੀਥਿੰਗ ਇਨ ਐਡਵਾਂਸ, ਇਫ ਵੀ ਹੈਵ ਕਲੀਨ ਦ ਚਿਮਨੀ, ਇਫ ਯੂ ਹੈਵ ਪੁੱਟ ਦੀ ਫਿਊਲ ਇਨ ਇਨ ਦ ਟੈਂਕ ਆਫ ਦੈਟ ਲੈਂਪ ਐਂਡ ਇਫ ਦ ਵਿਕ ਐਂਡ ਐਵਰੀਥਿੰਗ ਇਜ਼ ਰੈਡੀ, ਦੈਨ ਵੀ ਜਸਟ ਨੀਡ to burn the match and light the lamp. But if all the things, the chimney is somewhere else and if it is dirty, there is no fuel there, and in that case if we want to burn the lamp, then we will have to first bring all the things together, which will take a lot of time, and only then we can burn the lamp. It cannot be right away. In the same way, if we want to realize God before coming to the Master, if we are well prepared, if we have kept our life pure, and if we have maintained chastity, and if we have maintained all the good qualities which a good person should have, then as soon as we'll come to the Master, we will go right up. But if we are not prepared before coming to the Master, then it will take a lot of time, depending upon how much dirty we are, to prepare ourselves before we can get anything from the Master. The dear souls or the prepared souls who come to the Master come like the dry gunpowder coming in contact of the fire. As soon as the dry gunpowder comes in the contact of fire, it explodes. But if the damp or the wet gunpowder is brought near the fire, it will first take some time to become dry, and only then it will explode. In the same way, the dirty souls, those who come to the Master, for them it takes some time to purify them before they can go up. But the souls, those who are pure from the beginning, those who have requested Lord before coming to the Master for bringing them close to the Master, as soon as they come to him, they go right up.
ਤੋ ਆਪ ਕਹਿੰਦੇ ਆ, ਭਾਗ ਹੋਇਆ ਗੁਰੂ ਸੰਤ ਮਿਲਾਇਆ, ਪ੍ਰਭ ਅਬਨਾਸ਼ੀ ਘਰ ਮੇ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ।
ਸੋ ਯਰ ਹੀ ਸੇਜ਼ ਦੈਟ ਬਿਕੋਜ਼ ਆਫ ਮਾਈ ਗੁੱਡ ਫੋਰਚੂਨ ਗੋਡ ਮੇਡ ਮੀ ਮੀਟ ਔਰ ਗੋਡ ਯੂਨਾਈਟਡ ਮੀ ਵਿਦ ਦ ਮਾਸਟਰ, ਐਂਡ ਮਾਸਟਰ ਸ਼ੋਰਡ ਮੀ ਆਲ ਮਾਈਟੀ ਲਾਰਡ ਹੂ ਵਾਸ ਆਲਰੇਡੀ ਰਿਸਾਈਡਿੰਗ ਵਿਦ ਇਨ ਮੀ, ਐਂਡ ਨਾਓ I will serve him day and night, and not even for one moment I will forget him, because Nanak says that I am your slave.
Seva karim pal chasa na vichhda, jane nanak das tumare jiyo, haan koli jiyo kole kumai, jane nanak das tumare jiyo.
Okay, now the sevada should come and distribute the prashad.
Itthe bhajan simran da karyakram rakhya siga, oh samapat hai, jinna premiyan ne ral mil ke ਇੱਥੇ ਸੇਵਾ ਕਰੀ ਹੈ, ਇਸ ਕਾਰਿਕ੍ਰਮ ਦੇ ਅੰਦਰ ਸਹਿਯੋਗ ਦਿੱਤਾ ਹੈ, ਜਾਨ ਸ਼ਾਸਨ ਦੇ ਵਿੱਚ ਰਹਿ ਕੇ ਭਜਨ ਸਿਮਰਨ ਕੀਤਾ ਹੈ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ।
ਐਜ਼ ਯੂ ਆਲ ਨੋ ਦੈਟ ਦਿਸ ਵਾਸ ਦ ਫਾਈਨਲ ਥਿੰਗ ਆਫ ਦ ਰਿਟਰੀਟ ਫਾਰ ਭਜਨ ਐਂਡ ਸਿਮਰਨ ਵਿਚ ਵਾਸ ਸਕੈਡਿਊਲਡ ਹੇਅਰ ਫਾਰ ਜਸਟ ਟੁਡੇ, ਐਂਡ ਆਈ ਵੁੱਡ ਲਾਈਕ ਟੂ ਥੈਂਕ ਆਲ ਦ ਡੀਅਰ ਵਨਸ, ਦੋਜ਼ ਹੂ ਵਰਕਡ ਹੋਲ ਹਾਰਟਡਲੀ ਇਨ ਮੇਕਿੰਗ ਦਿਸ ਪ੍ਰੋਗਰਾਮ ਸਕਸੈਸਫੁਲ, ਇਨ ਦਿਸ ਮੇਕਿੰਗ ਦਿਸ ਰਿਟਰੀਟ ਸਕਸੈਸਫੁਲ, ਐਂਡ ਦੋਜ਼ ਹੂ ਹੈਵ ਵਰਕਡ ਵੈਰੀ ਹਾਰਡ, and those who have done all the seva for the benefit of other people, I appreciate their seva and I am grateful to them.
Aasha karde hain ke aap isi tarah apna satsang ral mil ke chalauna hai, agar kise to koi galti ho jandi hai to oh dusra sangat to maafi mang le, sangat da kam hai ke maafi de dena.
I hope that in this way, with the same spirit of love and enthusiasm, you will keep doing your satsang wherever you will go, and you will keep working wholeheartedly. If during working for the other people, if anyone makes any mistake, he should realize that and he should apologize for, he should ask for forgiveness for that.
ਮਨ ਦਾ ਇਹ ਕੰਮ ਹੈ, ਅਗਰ ਮਨ ਹੋਰ ਕਿਸੇ ਤਰ੍ਹਾਂ ਘਾਤ ਨਹੀਂ ਕਰ ਸਕਦਾ ਗਾ ਤਾਂ ਸਤਸੰਗੀਆਂ ਦੇ ਮਨ ਅੰਦਰ ਬੈਠ ਕੇ ਸਤਸੰਗ ਦੇ ਅੰਦਰ ਉਹ ਫੁੱਟ ਪਾਉਂਦਾ ਹੈ।
Because mind is such a thing that if none of his tricks become successful for separating the dear ones, for creating any problems in the dear ones, he sits within them and residing within them, he pulls them apart, he separates them.
ਮਨ ਬੜੀ ਤਾਕਤ ਹੈ ਬੜਾ ਇਹ ਸ਼ੈਤਾਨ ਹੈ ਇਹ ਵਕੀਲ ਦੀ ਤਰ੍ਹਾਂ ਅੰਦਰੋਂ ਪੜਾਉਂਦਾ ਹੈ
ਮਾਈਂਡ ਇਜ਼ ਅ ਗ੍ਰੇਟ ਪਾਵਰ ਐਂਡ ਇਜ਼ ਆਲਸੋ ਵੈਰੀ ਨੋਟੀ ਲਾਈਕ ਅ ਗੁੱਡ ਲਾਇਰ ਅ ਕੰਪੀਟੈਂਟ ਲਾਇਰ ਹੀ ਮੇਕਸ ਹੀ ਗਿਵਸ ਅਸ ਮੈਨੀ ਆਰਗੂਮੈਂਟਸ ਐਂਡ ਐਕਸਪਲੇਨੇਸ਼ਨਸ ਐਂਡ ਇਨ ਦਿਸ ਵੇ ਹੀ ਮਿਸਲੀਡਸ ਅਸ
ਸੋ ਜਦੋਂ ਮਨ ਇਸ ਤਰ੍ਹਾਂ ਦੀ ਸ਼ੈਤਾਨੀ ਪੈਦਾ ਕਰਦਾ ਹੈ ਤੁਸੀਂ ਭਜਨ ਕਰੋ ਸਭ ਭਜਨ ਦੇ ਵਿੱਚ ਲੱਗ ਜਾਓ ਤਾਂ ਕਿ ਇਹ ਤੁਹਾਨੂੰ ਮੁੜ ਕੇ ਐਸੀ ਮਤ ਨਾ ਦੇ ਸਕੇ ਜ਼ਿਆਦਾ ਭਜਨ ਕਰਾਓ
ਸੋ ਵੈਨ ਐਵਰ ਮਾਈਂਡ ਪਲੇਸ ਐਨੀ ਮਿਸਚੀਫ ਲਾਈਕ ਦਿਸ ਆਲ ਆਫ ਯੂ ਸ਼ੁੱਡ ਸਿਟ ਫੋਰ ਮੈਡੀਟੇਸ਼ਨ ਐਂਡ ਡੂ ਸੋ ਮਚ ਮੈਡੀਟੇਸ਼ਨ ਸੋ ਦੈਟ ਹੀ ਮੇ ਗਿਵ ਅਪ ਹਿਸ ਮਿਸਚੀਫਸ ਐਂਡ ਹੀ ਮੇ ਨਾਟ ਕਮ ਟੂ ਬਦਰ ਯੂ ਅਗੇਨ
ਇੱਕ ਮੁਸਲਮਾਨ ਫਕੀਰ ਦੀ ਕਹਾਣੀ ਆਉਂਦੀ ਹੈ ਉਹ ਸ਼ਹਿਰ ਵਿੱਚ ਦੀ ਲੰਘਿਆ ਜਾ ਰਿਹਾ ਸੀਗਾ ਉੱਥੇ ਕੋਈ ਖਜੂਰਾਂ ਵੇਚ ਰਿਹਾ ਸੀ ਮਨ ਕਹਿਣ ਲੱਗਿਆ ਖਜੂਰਾਂ ਖਾਣੀਆਂ ਹੈ ਉਹ ਕਹਿਣ ਲੱਗਿਆ ਕੋਈ ਨਹੀਂ ਕੱਲ੍ਹ ਨੂੰ ਤੈਨੂੰ ਖਵਾਵਾਂਗੇ ਅਗਲੇ ਪਲਕ ਉਹ ਖੇਤ ਚਲਿਆ ਗਿਆ ਕਾਫੀ ਦੂਰ ਸ਼ਹਿਰ ਤੋਂ ਗਿਆ ਮਨ ਬਥੇਰਾ ਕਹੇ ਦੂਰ ਆ ਗਏ ਹੈ ਉਹ ਕਹਿਣ ਲੱਗਾ ਨਹੀਂ ਅੱਗੇ ਤੋਂ ਲੱਕੜਾਂ ਚੰਗੀਆਂ ਥਿਉਣ ਗਈਆਂ ਅੱਗੇ ਗਿਆ ਜਿੱਥੇ ਉਹ ਮਨ ਵਜਨ ਚੁੱਕਦਾ ਸੀ ਉੱਥੇ ਉਹਨੇ ਡੇਢ ਮਨ ਵਜਨ ਚੁੱਕਿਆ ਮਨ ਨੇ ਬਥੇਰਾ ਕਿਹਾ ਭਾਰ ਜ਼ਿਆਦਾ ਹੋ ਗਿਆ ਉਹ ਕਹਿਣ ਲੱਗਿਆ ਖਜੂਰਾਂ ਜ਼ਿਆਦਾ ਆਉਣਗੀਆਂ ਜਦ ਸ਼ਹਿਰ ਦੇ ਵਿੱਚ ਆਇਆ ਉੱਥੇ ਉਹ ਲੱਕੜਾਂ ਵੇਚ ਕੇ ਖਜੂਰਾਂ ਲਈਆਂ ਉਹ ਕਹਿਣ ਲੱਗਿਆ ਚੱਲ ਤੈਨੂੰ ਬਾਹਰ ਖਵਾਊਂਗਾ ਜਦ ਉਹ ਬਾਹਰ ਸ਼ਹਿਰ ਤੋਂ ਗਿਆ ਮਨ ਨੂੰ ਕਹਿਣ ਲੱਗਿਆ ਕਿਉਂ ਬਈ ਖਜੂਰਾਂ ਖਾਣੀਆਂ ਹੈ ਹੁਣ ਮਨ ਤਾਂ ਤੁਹਾਨੂੰ ਪਤਾ ਹੀ ਹੈ ਤਿਆਰ ਸੀਗਾ ਉਹ ਕਹਿਣ ਲੱਗਿਆ ਦੇਖ ਅੱਜ ਤੂੰ ਖਜੂਰਾਂ ਮੰਗੀਆਂ ਹੈ ਕੱਲ੍ਹ ਨੂੰ ਕੁਛ ਹੋਰ ਮੰਗੇਗਾ ਪਰਸੋਂ ਨੂੰ ਕਹੇਗਾ ਅੱਛੇ ਕੱਪੜੇ ਚਾਹੀਦੇ ਹੈ ਫਿਰ ਕਹੇਗਾ ਕੋਈ ਔਰਤ ਚਾਹੀਦੀ ਹੈ ਫਿਰ ਕਹੇਗਾ ਬੱਚੇ ਚਾਹੀਦੇ ਹੈ ਤਾਂ ਮੈਂ ਤੇਰਾ ਹੀ ਹੋ ਗਿਆ ਬੱਚੇ ਪਾਲਣ ਯੋਗਰਾ ਹੀ ਹੋ ਗਿਆ ਔਰ ਉੱਥੇ ਘਰਾ ਹੀ ਜਾਂਦਾ ਸੀਗਾ ਉਹਨੂੰ ਕਹਿਣ ਲੱਗਾ ਲੈ ਜਾ ਬਈ ਤੂੰ ਖਜੂਰਾਂ ਮਨ ਨੂੰ ਉਹਨੇ ਸਾਲ ਭਰ ਸਜ਼ਾ ਦਿੱਤੀ ਤੱਤਾ ਪਾਣੀ ਪਿਆਇਆ ਸੋ ਮਹਾਤਮਾ ਦੇ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਜੋ ਮਨ ਮੰਗਦਾ ਹੈ ਨਾ ਦਿਓ ਔਰ ਭਜਨ ਸਿਮਰਨ ਕਰੋ ਜ਼ਿੰਦਗੀ ਨੂੰ ਪਵਿੱਤਰ ਬਣਾਓ ਆਪਸਰੀ ਮੇਂ ਪ੍ਰੇਮ ਪਿਆਰ ਬਣਾ ਕੇ ਰਹੋ
ਦੈਟ ਇਜ਼ ਵਨ ਸਟੋਰੀ ਆਫ ਅ ਮੁਸਲਿਮ ਫਕੀਰ ਹੂ ਵੰਸ ਵਾਸ ਵਿਜ਼ਿਟਿੰਗ ਸਮ ਸਿਟੀ ਵਨ ਸਿਟੀ ਐਂਡ ਹੀ ਸਾਅ ਦੈਟ ਸਮਵਨ ਵਾਸ ਸੈਲਿੰਗ ਸਮ ਡੇਟਸ So it came in his mind to buy some dates and eat. And when his mind said that, let us buy some dates and eat, he said that, if you want to eat the dates, I would have to work for it. I would have to earn some money and then I could buy the dates. So we'll do it tomorrow. So next day, that fakir went in the forest to collect some woods. And he walked very far away in the deep forest. And his mind said that this is a good spot for collecting the woods. Now let us collect the woods soon and go in the city and sell them and buy some dates. He said that no, we should go farther because if we will go farther, we will get good wood and we will get more dates. So because that fakir was punishing his mind and teaching him a lesson, that is why he gathered more than the load which he could. He gathered more load than he could really carry on his head. His mind complained a lot, but he said that don't worry, if you want to eat more dates, you will have to carry this a lot of burden. So anyway, he came in the city and he sold those woods and bought some dates. And he said that, do you want to eat the dates? His mind said, yes, I want to eat the dates because only of that I had carried so much burden and all that. So he said that, okay, this is not a good place to eat. Let us go in the forest, in the wilderness where nobody could see us. And there we will sit and eat the dates. So then he went in the forest again, walked very far away because he was punishing his mind. And there he sat at one place and he asked his mind again, do you want to eat dates? He said that, yes, I want to eat. He said that, listen, today you have expressed a desire for eating dates. Tomorrow you will say that you want some good foods. Day after that you will say that you want to get married to some woman. And after that you will say that you want to make some children. And then you will want me to take care of the children. It means that if I go on following what you are saying, I will have to feed only you, I will have to work only for you, and then tell me where will be the time for me to do the devotion of Lord. So it is better not to obey your first order, and in that way I will not have to obey your other things also. And after that, he gave those dates to somebody else, and for 1 year continuously he didn't eat any good food, he drank only hot water as the food. So the meaning of saying this story is that if you want to have any control on your mind, if you want to keep it in your control, don't give him what he asks for. If you will start obeying your mind, today you will do a little thing for him, tomorrow you will do a bigger thing for him, and day after day, if you will go on following him, if you will go on obeying him, a day will come when you will just obey him and not obey your master. So don't obey him, don't give him whatever he asks for, and always do your bhajan and simran and have love and respect for each other.